ਗੁਰਬਾਣੀ ਅੰਦਰ ਜਿੱਥੇ ਆਪਾਂ ਪਹਿਲਾਂ ਰਮਾਇਣ ਦੇ ਜਿੰਨੇ ਪਾਤਰ ਹੈ ਉਹਨਾਂ ਦੇ ਬਾਰੇ ਜਾਣਕਾਰੀ ਲਈ ਹੈ ਜੀ, ਇਸ ਤਰ੍ਹਾਂ ਹੀ ਜਿੰਨੇ ਮਹਾਭਾਰਤ ਦੇ ਖਾਸ ਖਾਸ ਪਾਤਰ ਹੈ ਉਹਨਾਂ ਦਾ ਜ਼ਿਕਰ ਵੀ ਬਾਣੀ ਚ ਚਾਹੇ ਇੱਕ ਸ਼ਬਦ ਹੋਵੇ ਜਾਂ ਦੋ ਹੋਣ ਜ਼ਰੂਰ ਆਇਆ। ਅਸੀਂ ਚਾਹੁੰਦੇ ਹਾਂ ਕਿ ਉਹਦੇ ਬਾਰੇ ਵੀ ਤੁਸੀਂ ਸਾਨੂੰ ਆਪਣੀ ਖੋਜ ਚੋਂ ਦੱਸੋ ਕਿ ਇਹ ਸ਼ਬਦ ਜਿਹੜੇ ਹੈ ਕਿਸ ਪ੍ਰਥਾਏ ਵਰਤੇ ਗਏ ਹਨ ਜੀ।
ਜੀ,
ਸਭ ਤੋਂ ਪਹਿਲਾਂ ਆਪਾਂ ਅੱਖਰ ਲਵਾਂਗੇ ਜੀ ਪਿਤਾਮਾ।
ਅੱਛਾ,
ਇਹ
ਪਿਤਾ ਪਿਤਾ ਦਾ ਬਾਪ ਨੂੰ ਕਹਿੰਦੇ ਨੇ।
ਅੱਛਾ ਜੀ,
ਪਿਤਾਮਾ ਜਿਹੜਾ ਬਾਪ ਦਾ ਵੀ ਬਾਪ ਹੋਵੇ ਨਾ, ਬਜ਼ੁਰਗ ਹੋਵੇ ਸਾਰਿਆਂ ਤੋਂ ਵੱਡਾ, ਉਹਨੂੰ ਪਿਤਾਮਾ ਕਹਿੰਦੇ ਨੇ।
ਅੱਛਾ ਜੀ,
ਉਹ ਬਜ਼ੁਰਗ ਹੈ ਸਾਰਿਆਂ ਦਾ, ਉਹ ਪਿਤਾਮਾ।
ਤੇ ਇੱਥੇ ਫਿਰ ਚਿੱਤ ਵਾਸਤੇ ਕਹਾਂਗੇ ਜੀ?
ਨਹੀਂ, ਅਸੀਂ ਤਾਂ ਫਿਰ ਗੁਰੂ ਵਾਸਤੇ, ਪਰਮੇਸ਼ਰ ਵਾਸਤੇ ਕਹਾਂਗੇ। ਚਿੱਤ ਦਾ ਬਾਪ ਹੈ।
ਅੱਛਾ ਜੀ,
ਪਿਤਾ ਦਾ ਇਹ ਪਿਤਰੀ ਹੈ, ਪਿਤਰੀ ਇਹਨੂੰ ਪਿਤਰ ਕਿਹਾ ਹੋਇਆ ਹੈ।
ਅੱਛਾ ਜੀ,
ਪਿਤਰ ਔਰ ਪਿਤਾਮੇ ਚ ਫਰਕ ਹੈ। ਪਿਤਰੀ ਹੋ ਤਾਂ ਆਧਾਰੋ ਜਿਹੜਾ ਕਿਹਾ ਨਾ।
ਹਾਂਜੀ,
ਪਿਤਰ ਹੈ ਉਹ ਬਾਪ ਵਾਸਤੇ ਆਪਾਂ ਕਰਦੇ ਜੀ, ਉਹ ਦਿੰਦੇ ਜਿਹੜੇ ਦਾਨ ਪੁੱਟ ਕਰਦੇ ਨੇ, ਕਹੂਏ ਕੁੱਕਰ ਜੀ ਇਹਨੂੰ ਖਾਂਦੇ ਨੇ, ਸਰਾਧ ਕਰਦੇ ਨੇ। ਪਿਤਰੀ ਹੋ ਤਾਂ ਆਧਾਰੋ ਜਿਹੜਾ ਕਿਹਾ ਹੋਇਆ ਨਾ, ਅਸਲ ਚ ਆਧਾਰ ਕਿਹਦਾ ਹੋਣਾ?
ਚਿੱਤ ਦਾ ਹੈ ਜੀ,
ਰਾਤ ਦਾ ਪਿਤਰ, ਪਿਤਰ ਦੇ ਨਾਲ ਇਹਦਾ ਆਧਾਰ ਹੋ ਜਾਣਾ। ਜਿੰਨਾ ਚਿਰ ਪੁੱਤਰ ਫਸਿਆ ਹੋਇਆ ਉਨਾ ਚਿਰ ਮਨ ਨਾਲ ਫਸਿਆ ਹੋਇਆ।
ਅੱਛਾ ਜੀ,
ਚੰਦ ਮਨ ਨੇ ਸੰਤੋਖ ਧਾਰਨ ਕਰਿਆ ਨਾ ਮਾਇਆ ਤੋਂ, ਫਿਰ ਕੁੜੀ ਛੱਡ ਕੇ ਆਪਣੇ ਮੂਲ ਨਾਲ ਜਾਂ ਜੁੜ ਗਿਆ ਜਾ ਕੇ, ਆਪਣੇ ਪਿਤਰ ਨਾਲ ਬਾਪ ਨਾਲ ਜੁੜ ਗਿਆ ਜਾ ਕੇ, ਫਿਰ ਇਹ ਕਹਿੰਦੇ ਆਪਣੇ ਛੂਟਣ ਦਾ ਯਤਨ ਕਰੋ, ਹਮ ਛੂਟੇ ਤੁਮਾਰਾ ਦੇ।
ਠੀਕ ਹੈ ਜੀ,
ਇਹ ਗਿਆਨ ਨਾਲ ਇਹਦਾ ਛੁਟਕਾਰਾ ਮਾਇਆ ਤੂੰ, ਉਹਦਾ ਨਾਮ ਨਾਲ ਛੁਟਕਾਰਾ, ਦੋਵਾਂ ਦਾ ਅਸਲ ਛੁਟਕਾਰਾ ਨਾਮ ਨਾਲ ਹੈ।
ਅੱਛਾ ਜੀ,
ਗਿਆਨ ਨਾਲ ਤਾਂ ਇਹ ਸੀਗਾ ਬਈ ਕੋਈ ਚੀਜ਼ ਸੀ, ਅਸੀਂ ਚੱਲੇ ਸੀ ਲੈਣ ਰਾਹ ਦੇ ਵਿੱਚ, ਅੰਮ੍ਰਿਤ ਲੈਣ ਚੱਲੇ ਸੀ, ਚਲਵਾਏ ਕਹਿ ਲੋ ਘਰੋਂ, ਅੰਮ੍ਰਿਤ ਕੁਝ ਫਾਸਲੇ ਤੇ ਸੀ, ਤੁਰੇ ਜਾਂਦੇ ਸੀ, ਰਾਹ ਦੇ ਵਿੱਚ ਭੁਲੇਖੇ ਨਾਲ ਦਲਦਲ ਦੇ ਵਿੱਚ ਫਸ ਗਏ, ਗਲਤੀ ਨਾਲ ਸਿੱਧੇ ਰਾਹ ਪੈ ਗਏ, ਗਲਤੀ ਨਾਲ ਰਾਹ ਬਦਲ ਲਿਆ, ਦਲਦਲ ਚ ਫਸ ਗਏ। ਦਲਦਲ ਤੋਂ ਪਹਿਲਾਂ ਬਾਹਰ ਨਿਕਲੀਏ ਤਾਂ ਹੀ ਅੱਗੇ ਤੁਰਾਂਗੇ। ਜਿੱਥੇ ਨੂੰ ਜਾ ਰਿਹਾ ਤਾਂ ਉਹਦਾ ਰਸਤਾ ਹੀ ਰੁਕ ਗਿਆ, ਇਹ ਮਾਇਆ ਦੀ ਦਲਦਲ ਚ ਫਸ ਗਏ ਇਹ ਅਸੀਂ।
ਠੀਕ ਹੈ,
ਮੋਹ ਹੈ ਨਾ ਜਿਹੜਾ। ਹਾਂ, ਤਿੱਤ ਸਰਵਣ ਲਏ ਪਹਿਲੇ ਨਵਾਸਾ, ਪਾਣੀ ਪਾਵਕ ਤੇਨੇ ਕੀ ਆ, ਪਾਣੀ ਦੇ ਤਾਂ ਕੀ ਹੈ ਤੇ ਪਾਵਕ ਮਾਇਆ, ਪੰਕਜ ਮੋਹ ਵਿੱਚ ਘੁਲ ਗਿਆ, ਗਾਰਾ ਹੋ ਗਿਆ, ਪੱਗ ਨਹੀਂ ਚੱਲਣਾ ਹੁਣ, ਪੈਰ ਅੱਗੇ ਨਹੀਂ ਚੱਲਦੇ ਤੇ ਅੰਮ੍ਰਿਤ ਤੱਕ ਪਹੁੰਚੀਏ ਕਿਵੇਂ, ਨਾਮ ਤੱਕ ਪਹੁੰਚੀਏ ਕਿਵੇਂ, ਬਸ ਮਨ ਨੂੰ ਇਹ ਚੱਕਰ ਜੋ ਕੱਢਣ ਵਾਸਤੇ ਗਿਆਨ ਚਾਹੀਦਾ। ਪਰਮਾਤਮਾ ਗਿਆਨ ਤਾਂ ਮਾਇਆ ਦੇ ਵਿੱਚ ਫਸ ਗਿਆ, ਮਨ ਦਲਦਲ ਚ ਫਸ ਗਿਆ, ਮਾਇਆ ਦੇ ਵਿੱਚ ਬਾਹਰ ਨਿਕਲੂਗਾ, ਉਹਦਾ ਬਾਅਦ ਸਫ਼ਰ ਸ਼ੁਰੂ ਹੋਣਾ। ਫਿਰ ਆ ਜਿਹੜਾ ਗੁਰਬਾਣੀ ਦਾ ਗਿਆਨ ਹੈ ਤਾਂ ਦਲਦਲ ਚੋਂ ਕੱਢਣ ਵਾਸਤੇ ਹੀ ਹੈ ਸਿਰਫ, ਅਸਲ ਤਾਂ ਗੱਲ ਨਾਮ ਦੀ ਹੋਈ ਹੈ, ਚੱਲੇ ਤਾਂ ਉਸੇ ਲੈਣ ਆਏ ਤਾਂ ਉਸੇ ਨਾਮ ਵਾਸਤੇ ਸੀ ਸੰਸਾਰ ਚ, ਇਹਦਾ ਵਿਚਾਲੇ ਹੋ ਗਿਆ। ਹੁਣ ਜਿਹੜੀਆਂ ਮੱਤਾਂ ਨੇ ਗੁਰਮਤ ਦੇ ਰਾਹ ਪਾਤਾ, ਇੱਥੇ ਜਿਹੜੇ ਕਿਸੇ ਬੰਦੇ ਨੇ ਰਾਹ ਦੇ ਵਿੱਚ ਜਿਹੜੇ ਚਾਹੁੰਦੇ ਨੀ ਨਾ, ਜਿਹੜੇ ਚਾਹੁੰਦੇ ਨੀ ਵੀ ਇੱਥੋਂ ਕੋਈ ਛੁੱਟ ਕੇ ਜਾਵੇ, ਉਹਨਾਂ ਦੇ ਦੱਸੇ ਰਾਹ ਹੈਗੇ ਮਨਾਸ ਕੇ ਠੱਗਾਂ ਦੇ ਸਾਖਤਾ ਨੇ ਉਲਟੇ ਰਾਹ ਪਾਤੇ ਉਹ ਗਏ ਦਲ ਵਿੱਚ ਫਸ ਮੈਂ ਤਾਂ ਨਿਕਲੀਏ ਤਾਂ ਗਾ ਹੁਣ ਜੇ ਜਿੰਨੀਆਂ ਮਤਾਂ ਨੇ ਸਭ ਫਸਾਉਣ ਵਾਲੀਆਂ ਹੀ ਨੇ ਸੰਸਾਰ ਦੀਆਂ ਗੁਰਮਤ ਇੱਕ ਮਤ ਹੈ ਸਿਰਫ ਇਹ ਗਾਹਾਂ ਤੱਕ ਪਹੁੰਚਾਉਂਦੀ ਹੈ ਇਹ ਸਾਰਿਆਂ ਨੂੰ ਕੱਢ ਰਹੀ ਹੈ ਤਾਂ ਵੀ ਜਿੰਨੀਆਂ ਵੀ ਮਤਾਂ ਦੇ ਫਸਾਏ ਹੋਏ ਬੰਦੇ ਨੇ ਸਾਰਿਆਂ ਨੂੰ ਕੱਢ ਕੇ ਫਿਰ ਅੱਗੇ ਤੋਰਦੀਆਂ ਨੇ ਨਾਮ ਵਾਲੇ ਪਾਸੇ
ਠੀਕ ਹੈ ਜੀ
ਇਹ ਉਹ ਨਾਮ
ਅੱਛਾ ਜੀ
ਉਹ ਜਿਹੜਾ ਪਿਤਰੀ ਹੁੰਦਾ ਪਿਤਰੀ ਹੋ ਤਾਂ ਗੱਲ ਬਣਦੀ ਆ ਅਸਲ ਦੇ ਵਿੱਚ ਪਿਤਰੀ ਹੋ ਤਾਂ ਧਾਰ ਦਾ ਮਤਲਬ ਇਹ ਹੈ ਅਸਲ ਦੇ ਵਿੱਚ ਫਸਿਆ ਆਇਆ ਜਿਹਦਾ ਮਾਨਾ ਉਹ ਫਸਿਆ ਹੋਇਆ ਮਨ ਆਪਣੇ ਆਪ ਦੇ ਮਨ ਕੁਝ ਨਹੀਂ ਹੁੰਦਾ
ਠੀਕ ਹੈ
ਆਪਣੇ ਆਪ ਦੇ ਮਨ ਵਰਤਾ ਕਿਸੇ ਦਾ ਹੁੰਦਾ ਮਨ ਦੀ ਵੱਖਰੀ ਹੋਣ ਕੁਝ ਨਹੀਂ ਹੈ ਕਿਸੇ ਦੇ ਦੀ ਐਨਾ ਗੱਲ ਕੀਤੀ ਹੋਈ ਹੈ ਇੱਥੇ ਜਾਂ ਮੇਰਾ ਮਨ ਮੇਰੇ ਕਾਬੂ ਚ ਨਹੀਂ ਫਿਰ ਮੈਂ ਦੂਆ ਬੰਦਾ ਇਹਨੂੰ ਮਨ ਦੀ ਆਪਣੀ ਹੋਂਦ ਕੁਝ ਨਹੀਂ ਹੈ ਇਹਦਾ ਮਨ ਹੈ ਉਹ ਅਸਲ ਹੋਂਦ ਉਹਦੀ ਹੈ ਮਨ ਮਾਇਆ ਚ ਫਸ ਗਿਆ ਹੁਣ ਮਨ ਨੂੰ ਮਾਇਆ ਚ ਕੱਢੀਏ ਤਾਂ ਹਾਂ ਤੁਰੀ ਤਾਂ ਉਸੇ ਨਾਲ ਤੁਰਨਾ ਹੈ ਫਿਕਰ ਨਹੀਂ ਇਹ ਕਹਿਣ ਸੁਣਨ ਦੀਆਂ ਗੱਲਾਂ ਹੀ ਨੇ ਬਾਕੀ ਤਾਂ ਸਭ ਇਸ ਕਰਕੇ ਦੂਜਾ ਨਹੀਂ ਹੈ ਕੋਈ ਵੀ ਹੈ ਕੋਈ ਇਹ ਤਾਂ ਹੀ ਕਿਹਾ ਜ਼ਮੀਨ ਜਮਾ ਕੇ ਬਿਖੇ ਸਮਸਤ ਇੱਕ ਜੋਤ ਹੈ ਬਾੜ ਹੈ ਨਘਾਟ ਹੈ ਨਘਾਟ ਬਾੜ ਹੋਤ ਹੈ ਹੁਣ ਇੱਕ ਪਾਸੇ ਤਾਂ ਮਾਇਆ ਵੱਲ ਝਾਕਦੇ ਆ ਦੂਜੇ ਪਾਸੇ ਆਪਣੇ ਧਰਮ ਵੱਲ ਝਾਕਦੇ ਆ ਕੋਈ ਆਦਮੀ ਦੋ ਪਾਸੇ ਝਾਕਦਾ ਨਾ ਇੱਕੋ ਆਦਮੀ ਦੀ ਦੁਬਦਾ ਹੈ ਇੱਕੋ ਦੁਬਦਾ ਹੈ ਸਾਡੇ ਅੰਦਰ ਮਾਇਆ ਨੂੰ ਛੱਡਾਂ ਕਿ ਨਾ ਛੱਡਾਂ ਪਾਣੀ ਨੂੰ ਮੰਨਾਂ ਕਿ ਨਾ ਮੰਨਾਂ ਮਨ ਵਿੱਚ ਦੁਬਦਾ ਜਿਹੜੀ ਦੁਬਦਾ ਕਰਕੇ ਦੋ ਲੱਗਦੇ ਨੇ ਸਾਨੂੰ ਕਰਨਾ ਹੈ ਕੋਈ ਫੈਸਲਾ ਕਰਕੇ ਇੱਕੋ ਜਾਂਦਾ ਵੀ ਨਹੀਂ ਮਾਇਆ ਦੀ ਕੋਈ ਪਰਵਾਹ ਨਹੀਂ ਮਿਲੇ ਨਾ ਮਿਲੇ ਇਹ ਆਪੇ ਪਿੱਛੇ ਤੁਰੂਗੀ
ਠੀਕ ਹੈ ਜੀ
ਕਬੀਰ ਜਬ ਤਿਆਰ
ਤੇ ਆਪਾਂ
ਕਬੀਰ ਕਹਿੰਦਾ ਹਾਂਜੀ
ਇਹ ਜਿਹੜਾ ਮਹੱਲੇ ਤੀਜੇ ਸਵਈਆਂ ਚ ਜ਼ਿਕਰ ਆਉਂਦਾ ਜੀ ਆਪਣਾ ਤਿਤ ਨਾਮ ਲਾਗ 33 ਧਿਆਵੇਂ ਜਤੀ ਤਪੀਸਰ ਮਨ ਵਸਿਆ ਨਾਮ ਸਿਮਰ ਗੰਗੇਵ ਪਿਤਾਮਹ ਚਰਨ ਚਿਤ ਅੰਮ੍ਰਿਤ ਰਸਿਆ
ਗੰਗੇਵ ਪਿਤਾਮਹ ਅਸਲ ਵਿੱਚ ਗੰਗੇਵ ਪਿਤਾਮਹ ਜਿਹੜਾ ਹੈਗਾ ਗੰਗਾ ਦਾ ਪੁੱਤਰ ਕਹਿੰਦੇ ਨੇ ਉਹਨੂੰ ਭਲਾ ਜਿਹੜੀ ਆ ਗੰਗਾ ਹੈ ਇਹਦਾ ਪੁੱਤਰ ਹੋ ਸਕਦਾ ਆ ਜਿਹੜੀ ਗੰਗਾ ਇਹਨਾਂ ਨੇ ਬਣਾਈ ਇਹਦਾ ਪੁੱਤਰ ਵੀ ਹੋ ਸਕਦਾ ਕਿਤੇ
ਨਾ ਜੀ ਇਹ ਤਾਂ ਹੁਣ ਜੜ ਹੈ ਇਹਦਾ ਪੁੱਤਰ ਕਿੱਥੋਂ ਹੋਏਗਾ ਜੀ
ਗਿਆਨ ਦੀ ਗੰਗਾ ਇਹ ਗੁਰਮਤਿ ਰੂਪੀ ਗੰਗਾ ਦਾ ਪੁੱਤਰ ਹੈ ਗੰਗੇਵ ਜਿਹੜੀ ਜਨਮ ਪਦਾਰਥ ਇਹ ਤੋਂ ਲਿਆ ਹੋਇਆ ਮਤ ਮਾਤਾ ਸੰਤੋਖ ਪਿਤਾ ਕਬੀਰ ਕਹਿੰਦਾ ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ ਐ ਗੰਗਾ ਦਾ ਨੀਰ ਤਾਂ ਨਿਰਮਲ ਹੈ ਉਹਦੀ ਸੰਸਾਰੀ ਪਾਣੀ ਦਾ ਕਦੇ ਨਿਰਮਲ ਹੋਇਆ ਨੀ ਮੈਲਾ ਹੁੰਦਾ ਪਾਣੀ ਮੈਲਾ ਮਾਟੀ ਗੋਰੀ ਜਿਵੇਂ ਗੰਗਾ ਜਿਹੜੀ ਪਾਣੀ ਦਾ ਗਿਆਨ ਹੈ ਜਾਏਗਾ ਨਿਰਮਲ ਹੈ ਜਾਂ ਨਿਰਮਲ ਮਨ ਹੋ ਗਿਆ ਹੁਣ ਸ਼ੁੱਧ ਹੋ ਗਿਆ ਜਿਵੇਂ ਜਿਵੇਂ ਸ਼ੁੱਧ ਗੁਰਬਾਣੀ ਦਾ ਗਿਆਨ ਹੈ ਨਾ ਜਿਹੋ ਜਿਹਾ ਸ਼ੁੱਧ ਇਹ ਜਿਹਾ ਮਨ ਸ਼ੁੱਧ ਹੋ ਗੁਰਬਾਣੀ ਦੇ ਨਾਮ ਨਾਲ ਮਨ ਮਾਜਤਾ ਨੂੰ ਧੋ ਲਿਆ ਨਾ
ਹਾਂਜੀ
ਹੱਥਾਂ ਨੂੰ ਤਾਂ ਕਰਕੇ ਸ਼ੁੱਧ ਹੋ ਗਿਆ
ਤਾਂ ਫਿਰ
ਗੰਗਾ ਬਾਹਰ ਬਣਾਈ ਗੰਗਾ ਬਾਹਰ ਦਰਿਆ ਦਾ ਰੱਖ ਲਿਆ ਨਾ ਸਭ ਪਤਾ ਹੀ ਹੋ ਗਿਆ ਹਾਲ ਹੀ ਗੰਗਾ ਗਲੀ ਬੰਦ ਹੋ ਗਈ ਖਤਮ ਹੋ ਗਈ
ਇੱਥੇ ਫਿਰ ਪਿਤਾਮਾ ਕਾਰੇ ਵਾਸਤੇ ਵਰਤਿਆ ਜੀ ਚਿਤਮਾ ਚਿਤ ਵਾਸਤੇ ਵਰਤਿਆ
ਹਾਂ ਗੰਗੇ ਓਹੋ ਪਹਿਲਾਂ ਤੇ ਲੈ ਕੇ
ਅੱਛਾ ਜੀ ਸੋਈ ਨਾਮ ਸਿਮਰ ਗੰਗੇ ਪਿਤਾਮਹ ਚਰਨ ਚਿਤ ਅੰਮ੍ਰਿਤ ਰਸਿਆ
ਜਿਹੜਾ ਦਾਸ ਪਹਿਲਾਂ ਹੋ ਗਏ ਗੁਰੂ ਨਾਨਕ ਜੀ ਨਾਲ ਦਾਸ ਆਪਣੇ ਹੋਏ ਤੇਰੇ ਦਸ ਦਸ ਉਹ ਪਿਤਾਮਹ ਤੇ ਗੁਰੂ ਨਾਨਕ ਤੋਂ ਪਹਿਲਾਂ ਸਾਡੇ ਘਰ ਗੁਰੂ ਨਾਨਕ ਪਹਿਲਾਂ ਪਿਤਾਮਹ
ਅੱਛਾ ਜੀ
ਇਹ ਸੰਸਾਰੀ ਦਿੱਤੇ ਨਹੀਂ ਹੈ ਨਿਰਾਦਾਰੀ ਦਿੱਤੇ ਨੇ ਹਾਂ ਇਹ ਗੁਰਮੁਖੀ ਰਸਤੇ ਨੇ ਸੰਸਾਰੀ ਰਸਤੇ ਨਹੀਂ ਆਣੇ ਇਹ ਸੰਸਾਰ ਦਾ ਕੋਈ ਕਹਿੰਦਾ ਮਾਂ ਪਿਓ ਹੁੰਦਾ ਹੀ ਨਹੀਂ ਮਿਲਦੀ ਹੋਣੀ ਬਾਣੀ ਜਿਨ੍ਹਾਂ ਨੂੰ ਪਹਿਲਾਂ ਜਨਮ ਪਦਾਰਥ ਮਿਲਿਆ ਸਾਤੋਂ ਉਹ ਬਾਬਾ ਨੀ ਪਿਓ ਬਾਬੇ ਜੇ ਆ ਬੇ ਪੋਤਾ ਪ੍ਰਵਾਨ
ਠੀਕ ਹੈ
ਬਾਬਾ ਜਿਹੜਾ ਪਿਤਾਮਾ ਗੁਰੂ ਨਾਨਕ ਪਹਿਲਾਂ ਫਿਰ ਅੰਗਦ ਹੈ ਫਿਰ ਅਮਰਦਾਸ ਹੈ ਅਮਰਦਾਸ ਵਾਸਤੇ ਨਾਨਕ ਪਿਤਾਮਾ
ਅੱਛਾ ਜੀ
ਅਮਰਦਾਸ ਵਾਸਤੇ ਨਾਨਕ ਗੰਗੇ ਪਿਤਾਮਾ ਹੀ ਹੈ
ਠੀਕ ਹੈ ਜੀ
ਗੰਗਾ ਦਾ ਪੁੱਤਰ ਹੋਇਆ ਗੰਗਾ ਦਾ ਹੀ ਪੁੱਤਰ ਲੈਣਾ ਗੰਗਾ ਦੇ ਪੁੱਤਰ ਅਮਰਦਾਸ ਹੈ
ਹਾਂਜੀ ਹੁਣ ਗੱਲ ਸਾਫ਼ ਹੋ ਗਈ ਕਿ ਇਹ ਜਿਹੜੇ ਹੈ ਇਹ ਅੰਤਰੀਵ ਰਿਸ਼ਤੇ ਹੈ
ਹਾਂ ਇਹ ਨਿਰਾਕਾਰੀ ਰਿਸ਼ਤੇ ਨੇ ਸੰਸਾਰੀ ਰਿਸ਼ਤੇ ਨੀ ਲੋਕ ਉਹਨਾਂ ਨੇ ਸੰਸਾਰੀ ਬਣਾ ਦਿੱਤੇ ਪੰਡਤ ਨੇ
ਹਾਂਜੀ ਠੀਕ ਹੈ ਜੀ ਹਾਂਜੀ ਦੂਸਰਾ ਆਪਾਂ ਹੁਣ ਲੈਣੇ ਆ ਜੀ ਵੀ ਜਿਹੜਾ ਮਹਾਭਾਰਤ ਦੇ ਵਿੱਚ ਜਿਹੜੇ ਆਪਾਂ ਮੰਨਦੇ ਆ ਵੀ 100 ਭਰਾ ਸੀਗੇ
ਹਾਂ
ਉਹਨਾਂ ਦੇ ਬਾਰੇ ਵੀ ਬਾਣੀ ਵਿੱਚ ਭਗਤ ਨਾਮਦੇਵ ਜੀ ਨੇ ਇੱਕ ਜਗ੍ਹਾ ਜ਼ਿਕਰ ਕੀਤਾ ਹੈ ਜੀ ਮੇਰੀ ਕਹਿਰੋ ਕਰਤੇ ਦੁਰਯੋਧਨ ਸੇ ਭਾਈ ਬਾਰਹ ਜੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ
ਹਾਂ ਦੁਰਯੋਧਨ ਦੀ ਗੱਲ ਤਾਂ ਕੀਤੀ ਹੈ 100 ਭਾਈਆਂ ਦੀ ਗੱਲ ਨਹੀਂ ਕੀਤੀ
ਅੱਛਾ ਜੀ
ਗਿਣਤੀ ਦੀ ਗੱਲ ਨਹੀਂ ਕੀਤੀ
ਠੀਕ ਹੈ ਜੀ
ਭਾਈ ਲਫ਼ਜ਼ ਦੁਰਯੋਧਨ ਵਾਸਤੇ ਨਹੀਂ ਵਰਤਿਆ
ਹਾਂਜੀ
ਭਾਈ ਲਫ਼ਜ਼ ਜਿਨ੍ਹਾਂ ਨੂੰ ਸੰਬੋਧਨ ਕੀਤਾ ਸਾਡੇ ਸੰਗਤ ਵਾਸਤੇ ਵਰਤਿਆ ਹੋਇਆ ਗੁਰਮੁਖਾਂ ਵਾਸਤੇ ਵਰਤਿਆ ਹੋਇਆ
ਹਾਂਜੀ ਪਲੂਰਲ ਵਰਤੇ ਨਾਲੇ ਸੇ ਲਿਖਿਆ ਹਾਂਜੀ
ਦੁਰਯੋਧਨ ਵਰਗੇ ਇਹ ਭਾਈ ਦੁਰਯੋਧਨ ਵਰਗੇ ਜਿਹੜੇ ਮੇਰੀ ਕਰਦੇ ਸੀਗੇ ਉਹਨਾਂ ਦੀ ਗੱਲ ਕਰਦਾ ਮੈਂ
ਅੱਛਾ ਜੀ
ਨਹੀਂ ਤਾਂ ਗੁੰਡੇ ਭਾਈ
ਹਾਂਜੀ
ਭਾਈ ਨੇ ਰਾਮ ਕਹੋ ਜਿੱਤ ਲਾਏ
ਹਾਂਜੀ
ਉਹੀ ਸੈਂਸ ਹੈ ਭਾਈ ਲਫ਼ਜ਼ ਬਹੁਤ ਵਾਰ ਹੈ ਭਾਈ ਗੁਰਮੁਖਾ ਆਪਣੇ ਗੁਰਮੁਖਾਂ ਚ ਸਾਰੇ ਭਾਈ ਹੁੰਦੇ ਨੇ ਜੋ ਹਾਜ਼ਰ ਹੋਣ ਦੁਰਯੋਧਨ ਦਾ ਮਤਲਬ ਹੈ ਜਿਹਦੇ ਕੋਲ ਦੁਰਮਤ ਰੂਪ ਦਾ ਧਨ ਹੋਵੇ ਦੁਰਮਤ ਦਾ ਗਿਆਨ ਹੋਵੇ ਦੁਰਮਤ ਹੁੰਦੀ ਹੈ ਨਾ
ਹਾਂਜੀ
ਐਸਾ ਗਿਆਨ ਹੋਵੇ ਆਪਣੇ ਮੂਲ ਦੇ ਨੇੜੇ ਨਾਲ ਜਾਣ ਦੇਵੇ ਜਿਹੜਾ ਅੰਤਰਮੁਖੀ ਨਾ ਹੋਣ ਦੇਵੇ ਬਾਹਰ ਦੱਸੇ ਬਾਹਰ ਹੁੰਦਾ ਬਾਹਰ ਤੀਰਥ ਨੇ ਬਾਹਰ ਗੁਰੂ ਹੈ ਬਾਹਰ ਅੰਮ੍ਰਿਤ ਹੈ ਦੁਰਯੋਧਨ ਐਸਾ ਨਾਮ ਧਨ ਦੇਖੋ ਗਿਆਨ ਦਾ ਖਜ਼ਾਨਾ ਜਿਹੜਾ ਆਪਣੇ ਮੂਲ ਨਾਲ ਨਹੀਂ ਜੁੜਨ ਦਿੰਦਾ ਦੂਰੀ ਬਣਾ ਕੇ ਰੱਖੂ ਸੱਚ ਤੋਂ ਸਾਨੂੰ ਸੱਚ ਦੇ ਨੇੜੇ ਨਹੀਂ ਜਾਣ ਦਿੰਦਾ ਸੱਚ ਤੋਂ ਦੂਰ ਰੱਖੂਗਾ ਮਾਇਆ ਨਾਲ ਜੋੜ ਕੇ ਰੱਖੂਗਾ ਔਗਣ ਵਾਚਕ ਨੂੰ ਹੈ ਇਵੇਂ ਦਰੋਪਤੀ ਹੈ ਭੈੜੇ ਹੈ ਪਤੀ ਜਿਸਕੇ।
ਠੀਕ ਹੈ ਜੀ, ਤਾਂ ਕੈਰੋਂ ਤੋਂ ਕੀ ਭਾਵ ਬਣਦਾ ਜੀ? ਮੇਰੀ ਮੇਰੀ ਕੈਰੋਂ ਕਰਤੇ,
ਉਹਨਾਂ ਨੂੰ ਕੈਰੋਂ ਕਾਇਰ ਤੋਂ ਆਇਆ ਹੋਇਆ।
ਅੱਛਾ ਜੀ,
ਇਹ ਲੋਕ ਕਾਇਰ ਨੇ, ਵਰਣ ਕਬੂਲ ਨਹੀਂ ਕਰ ਸਕਦੇ। ਜਿਹੜੇ ਹਰਲੰਗ ਲੱਗਿਆ ਜਿਹਨੂੰ ਅਸੂਰ ਹੈ, ਵਰਣ ਕਬੂਲ ਕੀਤਾ। ਜਿਹੜੇ ਵਰਣ ਕਬੂਲ ਨਹੀਂ ਕਰਦੇ ਉਹ ਕਾਇਰ ਨੇ। ਮੇਰੀ ਮੇਰੀ ਕਰਦੇ ਨੇ, ਮੇਰੀ ਮੇਰੀ ਕਰਦੇ ਜਨਮ ਗਏ।
ਹਾਂਜੀ, ਠੀਕ ਹੈ ਜੀ। ਤੇ ਕੈਰੋ ਦਾ ਅੱਖਰ ਇੱਕੇ ਵਾਰ ਆਉਂਦਾ ਜੀ ਬਾਣੀ ਚ, ਉਹ ਵੀ ਇੱਥੇ ਹੀ ਆਉਂਦਾ। 12 ਜੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ, ਇਹ ਦੱਸਿਆ ਵੀ ਉਹਨਾਂ ਦਾ ਅੰਤ ਇਸ ਤਰ੍ਹਾਂ ਹੋਇਆ ਹੈ ਜੀ।
ਆ ਦੇਹੀ ਗਿਰਜਾ ਨੇ ਖਾਧੀ, ਕਿਸੇ ਨੇ ਸੰਸਕਾਰ ਵੀ ਨਹੀਂ ਕੀਤਾ ਉਹਦਾ। ਗਿਰਜ ਨਾ ਖਾਈ ਨੀ ਹੈ ਲਫ਼ਜ਼, ਹੈ ਗਿਰਜਾ ਦੇ ਖਾਈ ਲਿਖਿਆ।
ਅੱਛਾ, ਹਾਂਜੀ ਹਾਂ, ਗਿਰਜਨ ਖਾਈ, ਬਹੁਤੇ ਗਿਰਜਾ ਨੇ ਖਾਈ।
ਆਹੋ, ਇਹ ਕਹਿੰਦੇ ਨੇ ਨਾ ਉਹਦਾ ਪੱਥਰ ਦਾ ਸਰੀਰ ਹੋ ਗਿਆ ਸੀ, ਤੁਰਦਾ ਕਿਵੇਂ ਸੀ? ਉਹ ਖੂਨ ਦਾ ਦੌਰਾ ਬੰਦ ਹੋ ਗਿਆ ਸੀ।
ਹਾਂਜੀ, ਉਹਦਾ ਕੁਝ ਸੰਸਥਾਵਾਂ ਨੇ ਕਿਹਾ ਵੀ ਇਹਨੂੰ ਗਿਰਜ ਨਾ ਪੜੋ। ਅਸੀਂ ਮੈਂ ਪੁੱਛਿਆ ਸੀ ਵੀ ਇਸ ਤਰ੍ਹਾਂ ਕਿਉਂ ਪੜਦੇ ਆ, ਕਹਿੰਦੇ ਕਿ ਉਹਨਾਂ ਦੀਆਂ ਜਿਹੜੀਆਂ ਦੇਹੀਆਂ ਉਹ ਪੱਥਰ ਦੀਆਂ ਹੋ ਗਈਆਂ ਸੀ।
ਤੁਰ ਕਿਵੇਂ ਸਕਦਾ ਸੀ ਉਹ? ਹਾਰਟ ਬੀਟ ਕਿਵੇਂ ਹੁੰਦੀ ਸੀ ਉਹਦੀ? ਹਾਰਟ ਵੀ ਪੱਥਰ ਦਾ ਹੀ ਹੋਣਾ। ਬਾਹਾਂ ਕਿਵੇਂ ਹਿਲਾਉਂਦਾ ਸੀ? ਫਿਰ ਲੜਦਾ ਕਿਵੇਂ ਸੀ? ਇਹ ਮੂਰਖਾਂ ਦੀਆਂ ਗੱਲਾਂ ਨੇ।
ਠੀਕ ਹੈ ਜੀ, ਅਗਲਾ ਆਪਾਂ ਸ਼ਬਦ ਲੈਣੇ ਆ ਜੀ ਮਹਾਭਾਰਤ ਚੋਂ ਜਿਹੜਾ ਆਇਆ ਹੋਇਆ, ਇਹ ਹੈਗਾ ਜੀ ਪਾਂਡਵ। ਕਿਉਂਕਿ ਕੈਰੋ ਔਰ ਪਾਂਡਵ ਦੱਸਿਆ ਜਾਂਦਾ ਵੀ ਇਹ ਭਰਾ ਹੈ, ਤੇ ਬਾਣੀ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਆਉਂਦਾ ਜੀ, ਰੋਵੈ ਪਾਂਡਵ ਭਏ ਮਜੂਰ ਜਿਨ ਕੈ ਸਵਾਮੀ ਰਹਿਤ ਹਦੂਰ।
ਆਹ ਜਿਹੜਾ ਪਾਂਡਵ ਉਹਨੂੰ ਕਹਿੰਦੇ ਨੇ, ਜਿਹੜਾ ਸਰੀਰ ਹੈ ਨਾ, ਸਰੀਰ ਮਿੱਟੀ।
ਹਾਂਜੀ,
ਇਹਦੀ ਜਿਹੜੀ ਪੰਡ ਚੱਕੀ ਹੈ ਜਿਹਨੇ, ਪਾਂਡਵ ਹੈ ਪਹਿਲਾਂ ਉਠਾਈ ਪੋਟਲੀ, ਕਿੱਥੇ ਬੰਨਿਆ ਕੱਤ, ਜਿਹੜਾ ਆਪਣੇ ਆਪ ਨੂੰ ਮਿੱਟੀ ਦੀ ਪੰਡ ਸਮਝਦਾ ਨਾ, ਪਾਂਡੂ ਹੈ। ਬਾਲ ਨੇ ਸਰੀਰ ਦਾ ਜਿਹੜਾ ਹੀ ਆਪਣੇ ਆਪ ਨੂੰ ਮੈਂ ਬੁਲਦਾ ਹੈ, ਉਹ ਪੰਡ ਹੈ। ਉੱਥੇ ਪੰਡ ਲਿਖਿਆ, ਪੰਡ ਦਸਮ ਗ੍ਰੰਥ ਵਿੱਚ।
ਅੱਛਾ ਜੀ,
ਕੋਈ ਪੰਡ ਰਾਜ ਹੈ ਜੋ ਜਿਹੜੇ ਸਰੀਰ ਨਾਲ ਜੁੜੇ ਹੋਏ ਨੇ ਨਾ, ਉਹ ਦਸਮਦਾਲ ਨੂੰ, ਤਿਰਕੁਟੀ ਨੂੰ ਦਸਮਦਾਲ ਮੰਨਦੇ ਨੇ। ਤਿਰਕੁਟੀ ਦਿਮਾਗ ਨੂੰ, ਉਹ ਮਾਇਆਧਾਰੀ, ਜੋ ਮਾਇਆ ਤਿਰਕੁਟੀ ਚ ਬੈਠਿਆ ਨੂੰ ਮਾਇਆ ਦੇਂਦੀ ਹੈ, ਸਿਰਦਾ ਚ ਬੈਠਿਆ ਨੂੰ ਮਾਇਆ ਦੇਂਦੀ ਹੋਣੀ ਹੁੰਦੀ। ਸਿਰਦਾ ਚ ਦੁਨੀਆਂ ਹੋਰ ਹੈ, ਸਿਰਦਾ ਚ ਬੈਠਣ ਵਾਲੇ ਨੂੰ ਮਾਇਆ ਦੇਂਦੀ, ਉਹਨੂੰ ਜੋਤ ਦਿੰਦੀ ਹੈ, ਇਹਨਾਂ ਨੂੰ ਯਾਦ ਦਿੰਦੀ ਹੈ। ਤਾਂ ਹੀ ਕਹਿੰਦਾ ਨੇਤਰੋ ਮੇਰੇ ਹਰ ਤੋਂ ਮੈਂ ਜੋਤ ਨਹੀਂ, ਹਰ ਮੈਨੂੰ ਗੱਲਾਂ ਦੇਖੋ। ਕੋਈ ਹਰ ਦੇਖ ਸਕਦਾ ਹਿਰਦੇ ਚ ਬੈਠ ਕੇ? ਹਰ ਹਿਰਦੇ ਚ ਹੈ, ਜਪ ਹਰ ਹਿਰਦੇ ਤੋਂ ਹੈ, ਹਰ ਜਪ ਹਿਰਦੇ ਤੋਂ ਹੈ। ਜਿਹੜਾ ਹਿਰਦੇ ਜਾ ਰਿਹਾ ਉਹ ਜਪ, ਉਹਨੂੰ ਜਾਣ ਬਾਹਰ ਨੂੰ ਜਪਣ ਦੀ ਜ਼ਰੂਰਤ ਹੈ। ਇਹ ਤਿਰਕੁਟੀ ਵਾਲੇ ਬਾਹਰਲੇ ਨੂੰ ਜਪਦੇ ਨੇ, ਬਾਹਰ ਨਹੀਂ ਨਾ ਖਾਂਦੇ ਇਹਨਾਂ ਨੂੰ। ਪੰਡ ਉਹ ਹੈ ਜਿਹੜਾ ਮਿੱਟੀ ਦੀ ਪੰਡ ਨੂੰ ਆਪਣਾ ਆਪਾ ਸਮਝਦਾ, ਮੈਂ ਸਮਝਦਾ, ਜਿਹੜਾ ਆਪਣੇ ਅਸਲੀ ਸਰੂਪ ਨੂੰ, ਨਿਰਾਕਾਰੀ ਸਰੂਪ ਨੂੰ ਨਹੀਂ ਜਾਣਦਾ, ਉਹ ਪੰਡ ਹੈ। ਪੰਡਵ ਸਾਰੇ ਰੋਂਦੇ ਨੇ ਭਏ ਮਜ਼ੂਰ, ਸਾਰੀ ਉਮਰ ਮਜ਼ੂਰੀ ਕਰਦੇ ਰਹੇ ਨੇ, ਦਾਲ ਰੋਟੀ ਤੇ ਲੰਘੀ ਜਾਇਆ ਹੈ, ਆਟੇ ਲਾਉਣ ਸੋ ਸਮਾਨ ਸਰੀਰ। ਦਾਲ ਰੋਟੀ ਤੇ ਚਲੇ ਜਾਂਦੇ, ਬਾਕੀ ਤਾਂ ਉਰੇ ਹੀ ਛੱਡ ਜਾਂਦੇ ਨੇ।
ਠੀਕ ਹੈ ਜੀ।
ਬਾਕੀ ਦਾ ਸੰਸਾਰ ਨੇ ਜੋ ਬਣਾਇਆ ਐਡੇ ਕੁਛ ਤਰੱਕੀ ਕੀਤੀ ਹੈ, ਜਿਹੜੇ ਮਰ ਗਏ ਬਣਾ ਕੇ ਉਹ ਚਲੇ ਗਏ, ਉਹ ਕਿਹੜਾ ਨਾਲ ਕੁਛ ਵੀ ਨਾਲ ਲਿਆ ਇੱਥੇ ਹੀ ਹੈ।
ਠੀਕ ਹੈ ਜੀ।
ਮਜ਼ਦੂਰੀ ਹੈ,
ਠੀਕ ਹੋ ਗਿਆ ਜੀ। ਤੇ ਪਾਂਡਵ ਦਾ ਮਤਲਬ ਉਹ ਪੰਜ ਭਰਾ ਦੀ ਗੱਲ ਨਹੀਂ ਹੋ ਰਹੀ, ਇੱਥੇ ਬਾਹਲੇ ਸਰੀਰ ਦੀ ਹੋ ਰਹੀ ਹੈ ਜੀ।
ਸਾਰੇ ਪੰਡਵ ਨੇ, ਪੰਜ ਭਰਾ ਦੀ ਗੱਲ, ਸੰਸਾਰ ਸਾਰਾ ਪੰਡੇ।
ਠੀਕ ਹੈ ਜੀ।
ਸਾਰੇ ਆਦਮੀ ਹਰੇਕ ਪੰਡ, ਸਾਰੇ ਦੁੱਧੇ ਨੇ, ਨਾਨਕ ਦੁਖੀ ਆ ਸਭ ਸੰਸਾਰ।
ਠੀਕ ਹੈ ਜੀ।
ਜਿਹੜੇ ਦੁੱਧੇ ਨੇ ਸਾਰੇ ਪੰਡ ਨੇ, ਪੰਡਵ ਨੇ, ਸਾਰੇ ਮਜ਼ਦੂਰ ਨੇ, ਜਿੰਨੇ ਮਜ਼ਦੂਰ ਨੇ, ਮਜ਼ਦੂਰੀ ਗੱਲ ਸਾਰੇ ਪੜ੍ਹਦੇ ਨੇ।
ਠੀਕ ਹੈ ਜੀ।
ਜਿਹਨਾਂ ਕੇ ਸਵਾਮੀ ਰਹਿ ਤਾਂ ਹਜ਼ੂਰ ਵੀ ਲਿਖਿਆ।
ਹਾਂਜੀ, ਹਜ਼ੂਰ ਹੈ ਸਵਾਮੀ, ਪਰ ਉਹਨਾਂ ਨੂੰ ਇਸ ਗੱਲ ਦਾ ਚੇਤਾ ਹੀ ਨਹੀਂ ਹੈ ਜੀ।
ਅੰਦਰ ਸਵਾਮੀ ਹੈ ਜੀ।
ਹਾਂਜੀ,
ਉਹਨਾਂ ਦੇ ਹਜ਼ੂਰ ਸਵਾਮੀ ਕਿਹੜਾ ਸੀ? ਕ੍ਰਿਸ਼ਨ ਨੂੰ ਕਦੇ ਸੋਮੀ ਨਹੀਂ ਕਿਹਾ ਉਹਨਾਂ ਨੇ ਕਿਸੇ ਨੇ, ਪਾਂਡਵ ਨੇ ਦੱਸ।
ਰਿਸ਼ਤੇਦਾਰ
ਸੀਗਾ, ਅਰਜਨ ਦਾ ਸਾਲਾ ਲੱਗਦਾ ਸੀ ਉਹ ਰਿਸ਼ਤੇਦਾਰੀ ਚ। ਇਹ ਜੋ ਮਰਜ਼ੀ ਲਿਖੀ ਜਾਣ।
ਠੀਕ ਹੈ ਜੀ। ਆਪਾਂ ਤਾਂ ਬਾਣੀ ਦਾ
ਰਿਸ਼ਤੇਦਾਰ ਸੀ, ਉਧਰ ਫੌਜਾਂ ਦੇਤੀਆਂ, ਇਧਰ ਕੱਲਾ ਆਪ ਸੀ।
ਹਾਂਜੀ, ਠੀਕ ਹੈ ਜੀ। ਇੱਕ ਹੋਰ ਆਪਣਾ ਕਿਰਦਾਰ ਦਾ ਵੀ ਨਾਂ ਆਉਂਦਾ ਜੀ, ਜਿਹਨੂੰ ਕਰਨ ਕਹਿੰਦੇ ਆ।
ਹਾਂ,
ਭਗਤ ਤਲੋਚਨ ਜੀ ਨੇ ਵਰਤਿਆ ਜੀ ਇਹ, ਆਪਣਾ ਸ਼੍ਰੀ ਰਾਗ ਤਲੋਚਨ ਜੀ ਦਾ। ਤਹਿ ਕਰ ਦਲ ਕਰਨ ਮਹਾਬਲੀ, ਤਿੰਨ ਅਗਲੜੇ ਮੈਂ ਰਹਿਣ ਨਾ ਜਾਏ।
ਕਰਨ ਮਹਾਬਲੀ ਹੈ ਇਹ, ਪੰਜ ਤਾਂ ਹੋਏ ਨੇ ਕਹਿੰਦੇ ਵਿਆਹ ਦੇ ਬਾਅਦ।
ਅੱਛਾ ਜੀ।
ਇੱਕ ਸੀਗਾ ਕੁਵਾਰੀ ਦੇ ਸੀ ਕਰਨ।
ਅੱਛਾ ਜੀ।
ਛੇ ਨੇ ਵਿਕਾਰ ਪੰਜਰੀਆਂ। ਦ੍ਰੋਪਦੀ ਦੇ ਜਿਹੜੇ ਪਤੀ ਨੇ, ਪੰਜ ਤਾਂ ਹੈਗੇ ਹੀ ਨੇ ਉਹ, ਅਸਲ ਚ ਛੇਵਾਂ ਜਿਹੜਾ ਕਰਨ ਉਹ ਭਰਮ ਹੈ, ਉਹ ਪਹਿਲਾਂ ਹੀ ਹੁੰਦਾ ਕੁਵਾਰੀ ਦੇ ਹੀ,
ਜਿਹਦੇ ਕਰਕੇ ਇੱਥੇ ਆਇਆ ਸੀ,
ਉਹਦਾ ਹੀ ਦਾਲ ਹੈ ਸਾਰਾ। ਬਾਕੀ ਇਹ ਭਰਮ ਦਾ ਹੀ ਦਾਲ ਹੈ, ਅਸਲ ਤਾਂ ਉਹੀ ਹੈ। ਹੁਣ ਇਹਨਾਂ ਪੜਨਵਾਂ ਦੇ ਕਰਨ ਖਿਲਾਫ ਹੈ, ਕਰਨ ਦੇ ਪੜਨ ਖਿਲਾਫ ਨੇ, ਇੱਥੇ ਦੋਵੇਂ ਖਿਲਾਫ ਨੇ ਇੱਕ ਦੂਏ।
ਹਾਂਜੀ,
ਉਹ ਕਹਿੰਦੇ ਦਲ ਹੈ ਉਹਦਾ, ਉਹਦਾ ਦਲ ਮਹਾਭਾਰਤ ਦੱਸੋ ਕਿਹੜਾ ਦਲ ਸੀ ਉਹਦਾ? ਮਹਾਭਾਰਤ ਦਾ ਕੋਈ ਦਲ ਹੀ ਨਹੀਂ ਹੈ, ਉਹ ਤਾਂ ਆਪ ਉਹਨਾਂ ਵੱਲੋਂ ਲੜਦਾ, ਕੌਰਵਾਂ ਵੱਲੋਂ ਲੜਦਾ, ਉਹਦੇ ਲਈ ਲੜਦਾ। 12 ਯੋਜਨ ਦਾ ਛਤਰ, 14 12 ਯੋਜਨ ਦਾ ਛਤਰ ਕਿਹਦਾ? ਉਹਦੇ ਥੱਲੇ ਲੜਦਾ, ਦ੍ਰਿਉਦੰਦ ਦੇ ਥੱਲੇ ਲੜ ਰਿਹਾ, ਦਲ ਦ੍ਰਿਉਦੰਦ ਹੈ ਉਹ। ਕੌਰਵਾਂ ਪੜਨਵਾਂ ਦੀ ਲੜਾਈ ਹੈ ਨਾ, ਇਹਨੂੰ ਕਰਨ ਨੂੰ ਕੌਰਵਾਂ ਚ ਲੜਦੇ ਆ ਨਾ ਪੜਨਵਾਂ ਚ ਲੜਦੇ ਆ, ਦੋਹਾਂ ਜਿਹੜੀ ਗੜ ਹੁੰਦਾ ਹੈ। ਭਾਵੇਂ ਕਜਾ ਕੇ ਉਹਦੀ ਕੁਲਤੀ ਮਾਂ ਉਹਨੂੰ ਕਹਿੰਦੀ ਹੈ ਵੀ ਤੂੰ ਮੇਰਾ ਹੀ ਮੁੰਡਾ ਹੈ।
ਅੱਛਾ
ਜੀ। ਮੈਨੂੰ ਯਾਦ ਆ ਗਿਆ, ਪਰ ਫਿਰ ਵੀ ਪੰਡ ਰਾਜੇ ਦੀ ਔਲਾਦ ਤਾਂ ਹੈਗਾ ਨੀ ਮੈਂ।
ਠੀਕ ਹੈ ਜੀ।
ਮੇਰਾ ਬਾਪ ਕੋਈ ਹੋਰ ਹੋਊ, ਉਹ ਤਾਂ ਸਾਰਿਆਂ ਦੇ ਬਾਪ ਡੋਲੀ ਦਿਖਾਏ ਨੇ, ਪੰਡ ਪਤਾ ਨੀ ਕੌਣ ਹੈ ਇਹਨਾਂ ਚ।
ਅੱਛਾ ਜੀ।
ਪੰਜੇ ਛੀਏ ਛੀਆਂ ਹੋਰ ਦੇਵਤਿਆਂ ਦੀ ਔਲਾਦ ਨੇ, ਅਸਲ ਪੰਡ ਦੀ ਔਲਾਦ ਤਾਂ ਹੈ ਉਹਦੀ ਕੋਈ ਇਹਨਾਂ ਚ। ਜਿਹੜਾ ਰਾਜਾ ਪੰਡ ਹੈ ਉਹਦੀ ਔਲਾਦ ਨੀ ਕੋਈ, ਮਹਾਭਾਰਤ ਵਿੱਚ ਆਪੇ ਲਿਖਿਆ ਹੋਇਆ। ਕੋਈ ਸੂਰਜ ਦੀ ਔਲਾਦ ਹੈ, ਕੋਈ ਇੰਦਰ ਦੀ ਔਲਾਦ ਹੈ, ਉਹ ਤਾਂ ਮਹਾਭਾਰਤ ਚ ਲਿਖਿਆ ਹੈ। ਪੰਡਵ ਕਿਵੇਂ ਹੋ ਗਏ? ਕੁੰਤੀ ਦੇ ਮੁੰਡੇ ਹੋਣਗੇ, ਮਾਂ ਦਾ ਹੈਗਾ ਹੈ, ਚਲੋ ਮੰਨਦੇ ਹਾਂ, ਪਰ ਬਾਪ ਦਾ ਤਾਂ, ਬਾਪ ਨੂੰ ਤਾਂ ਸ਼ਰਾਬ ਸੀ ਨਾ, ਤੈਨੂੰ ਵੀ ਤੇਰੇ ਔਲਾਦ ਨਹੀਂ ਹੋਣੀ। ਉਹ ਜੇ ਖੋਲੀਏ ਉੱਥੇ ਬਹੁਤ ਕੁਝ ਨਿਕਲੂ, ਉਹ ਲੀਰਾ ਨਹੀਂ ਖੁੱਦੋ ਜੋ ਕੁਝ ਨਹੀਂ ਨਿਕਲਣਾ। ਜੇ ਮਹਾਭਾਰਤ ਨੂੰ ਖੋਲੋਗੇ ਲੀਰਾ ਨਹੀਂ ਖੁੱਦੋ, ਹਾਂ ਲੀਰਾ ਨਹੀਂ ਕਹਿਣਾ, ਜੋ ਕੁਝ ਵੀ ਨਿਕਲਦਾ ਲੀਰਾ ਲੀਰਾ ਜੇ ਖੋਲੋਗੇ ਕੁਝ ਨਹੀਂ ਹੋ ਜਾ। ਚਲੋ ਪੰਡਵ ਕਿਵੇਂ ਨੇ, ਪੰਡਵ ਸਭ ਤੇ ਨਹੀਂ ਹੁੰਦੇ, ਪੰਡ ਰਾਜਾ ਇਹਨਾਂ ਦਾ ਪਿਓ ਹੈ, ਉਹ ਖੁਦ ਮਹਾਭਾਰਤ ਨਹੀਂ ਬੰਦੀ ਇਸ ਗੱਲ, ਜੋ ਮਹਾਭਾਰਤ ਨਹੀਂ ਮੰਨਦੀ ਅਸੀਂ ਕਿਵੇਂ ਮੰਨੀ।
ਠੀਕ ਹੈ ਜੀ, ਹਾਂਜੀ, ਤਾਂ ਇਹ ਹੋਇਆ ਵੀ ਜਿਹੜਾ ਕਰਨ ਹੈਗਾ ਇਹ ਭਰਮ ਨੂੰ ਕਿਹਾ ਹੈ ਜੀ, ਜਿਹੜਾ ਛੇਵਾਂ ਬਲੀ ਹੈ।
ਹਾਂ ਇਹ ਭਰਮ ਹੈ, ਭਰਮ ਹੈ, ਪੂਲਾ ਦਾ ਦੇ ਹਿਸਾਬ ਹੈ, ਭਰਮ ਦਾ ਇਲਾਜ ਕੀਤਾ।
ਠੀਕ ਹੈ ਜੀ,
ਇਹਦੇ ਅੱਗੇ ਕਹਿੰਦੇ ਜਿਹੜਾ ਕਰਨ ਦਾ ਲਾਲ ਹੈ, ਭਰਮ ਦਾ ਲਾਲ ਹੈ ਨਾ, ਇਹਦੇ ਅੱਗੇ ਮੈਂ ਟਿਕ ਨਹੀਂ ਸਕਦਾ।
ਅੱਛਾ ਜੀ,
ਹਾਂ
ਠੀਕ ਹੈ ਜੀ, ਅੱਗੇ ਚੱਲਦੇ ਜੀ। ਹੁਣ ਆਪਾਂ
ਲੜਾਈ ਭਰਮ ਨਾਲ ਹੈ ਗਿਆਨ ਦੀ, ਦੇਖੋ ਇੱਕ ਪਾਸੇ ਨਾਮ ਹੈ ਗਿਆਨ ਹੈ, ਇੱਕ ਪਾਸੇ ਚਾਨਣ ਹੈ, ਇੱਕ ਪਾਸੇ ਹਨੇਰਾ, ਹਨੇਰੇ ਦੀ ਲੜਾਈ ਚਾਨਣ ਨਾਲ ਹੈ, ਚਾਨਣ ਦੀ ਲੜਾਈ ਹਨੇਰੇ ਨਾਲ ਹੈ।
ਠੀਕ ਹੈ ਜੀ, ਹੁਣ ਆਪਾਂ ਅੱਗੇ ਚੱਲਦੇ ਹਾਂ ਜੀ। ਪੰਚਾਲੀ ਅੱਖਰ ਆਉਂਦਾ ਜੀ ਬਾਣੀ ਵਿੱਚ,
ਹਾਂ
ਇਹ ਹੈਗਾ ਜੀ ਮਾਰੂ ਮਹੱਲਾ ਨੌਵਾਂ। ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ, ਤਾ ਕੋ ਦੁਖ ਹਰਿਓ ਕਰੁਣਾ ਮੈਂ ਆਪਣੀ ਪੈਜ ਬੜਾਈ।
ਪੰਚਾਲੀ ਦਾ ਅਰਥ ਦ੍ਰੋਪਦੀ ਕਰ ਲਿਆ ਇਹਨਾਂ ਨੇ, ਦ੍ਰੋਪਦੀ ਇਹਦਾ ਅਰਥ ਕਿਵੇਂ ਕਰ ਲਿਆ, ਉਦੋਂ ਤਾਂ ਕ੍ਰਿਸ਼ਨ ਹੈ, ਉਹਨੂੰ ਰਾਮ ਨਾਮ ਸੁਧ ਆਈ ਹੈ ਰਾਜ ਸਭਾ ਚ, ਉਹ ਵੀ ਰਾਜ ਸਭਾ ਚ ਆਈ ਹੈ, ਰਾਮ ਨਾਮ, ਰਾਮ ਉੱਥੇ ਕਿੱਥੇ ਸੀ? ਜਦ ਰਾਮ ਹੈ, ਜਿੱਥੇ ਰਾਮ ਹੈ ਉੱਥੇ ਇਹਨੂੰ ਸੁਧ ਆਈ ਹੈ, ਉੱਥੇ ਰਾਮ ਹੈ ਉਹਦੀ, ਉਹ ਸਭਾ ਤਾਂ ਕ੍ਰਿਸ਼ਨ ਵੀ ਨਹੀਂ ਹੈ ਮੌਜੂਦ ਜਿੱਥੇ ਸੁਧ ਆਈ ਹੈ ਉਹਨੂੰ। ਕ੍ਰਿਸ਼ਨ ਦੀ ਫਿਰ ਜੇ ਚਲੋ ਕ੍ਰਿਸ਼ਨ ਦੀ ਉਹਨੇ ਆਰਾਧਨਾ ਕੀਤੀ ਹੈ, ਫਿਰ ਰਾਮ ਇਹ ਤਾਂ ਰਾਮ ਲਿਖਿਆ ਜਾਣ ਕੇ,
ਹਾਂਜੀ
ਇਹਦਾ ਫਿਰ ਅੰਤ ਹੈ ਕੋਈ ਚੀਜ਼?
ਹਾਂ ਤਾਂ ਯੁੱਗ ਦਾ ਫਰਕ ਪੈਂਦਾ ਜੀ ਪੂਰਾ,
ਇਹਦਾ ਤੁਹਾਨੂੰ ਪਤਾ ਹੋਊਗਾ ਯੁੱਗ ਦਾ ਪੈਂਦਾ ਜਾਂ ਦੋ ਯੁੱਗ ਦਾ ਪੈਂਦਾ।
ਨਹੀਂ ਇਹ ਫਿਰ ਮੰਨਦੇ ਆ ਵੀ ਪਹਿਲਾਂ ਆਪਣਾ ਤ੍ਰੇਤਾ ਯੁੱਗ ਆਇਆ, ਤ੍ਰੇਤੇ ਵਿੱਚ ਰਾਮ ਜੀ ਸੀ ਤੇ ਦੁਆਪਰ ਦੇ ਕ੍ਰਿਸ਼ਨ ਮੁਰਾਰ ਸੀ, ਤੇ ਇਹ ਦੁਆਪਰ
ਗੁਰਬਾਣੀ ਦਾ, ਗੁਰਬਾਣੀ ਦਾ ਹੋਰ ਇਹ ਕੁਝ ਮੰਨਦੀ ਹੈ ਯੁੱਗਾਂ ਨੂੰ, ਇਹ ਮੰਨਦੀ ਹੋਣੀ ਇਸ ਤਰੀਕੇ ਦੇ ਯੁੱਗ ਜਿਹੜੇ ਰਹੇ ਮੰਨਦੇ ਨੇ।
ਠੀਕ ਹੈ ਜੀ,
ਉਹ ਕਹਿੰਦਾ ਗੁਰਮੁਖ ਅਨਾ ਗੁਪਤੇ ਬੁੱਝੇ ਯੁਗ ਚਤੁਆਰੇ, ਬੁੱਝਣ ਵਾਲੀ ਗੱਲ ਹੈ ਯੁਗ ਤਾਂ, ਅੱਜ ਕੱਲ ਵਰਤੇ ਆ ਉਧਰ ਮਜਾਰੇ, ਇਹ ਇੱਧਰ ਵਰਤਦੇ ਨੇ ਯੁਗ, ਬਾਹਰ ਤਾਂ ਹੁੰਦੇ ਹੀ ਨਹੀਂ, ਬਾਹਰ ਤਾਂ ਉਹੀ ਹਵਾ ਉਹੀ ਪਾਣੀ ਉਹੀ ਚੰਦ ਉਹੀ ਸੂਰਜ, ਯੁਗ ਮੈਂ ਬਦਲ ਗਿਆ ਬਾਹਰ, ਗੁਰਮੁਖ ਬੁੱਝਦਾ ਯੁਗ ਕੀ ਹੁੰਦੇ ਨੇ, ਇਹਦਾ ਸਾਰਾ ਗੁਰਮੁਖੀ ਖੇਡ, ਇਹਨਾਂ ਦਾ ਸੱਚ ਯੁਗ ਵੀ ਇਹਦੇ ਵਿੱਚ ਵਾੜਿਆ ਪਿਆ ਚਾਰਾਂ ਨੇ। ਝੂੜੀ ਨੇ ਸੱਚ ਫਿੱਟ ਕੀਤਾ ਪਿਆ, ਜਿੱਥੇ ਮਾਇਆ ਉੱਥੇ ਸਾਜੋ ਕਿਵੇਂ ਹੋਜੂ, ਸਾਜੋ ਕਿਵੇਂ ਮਾਇਆ ਕਿਵੇਂ ਹੋਜੂ, ਜਿੱਥੇ ਹੈ ਹੀ ਸੱਤ ਦਾ ਯੁੱਗ ਉੱਥੇ ਝੂਠ ਪਾਪ ਕਿਵੇਂ ਹੋਜੂ। ਇਹ ਤਾਂ ਬਸ ਇਹਨਾਂ ਦਾ ਇਹੀ ਕੁਛ ਹੈ, ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ, ਜਿੱਥੇ ਰਾਮ ਉੱਥੇ ਪੰਚਾਲੀ ਵਾਰਤੀ ਲਿਜਾ ਕੇ ਦ੍ਰੋਪਦਾ ਵਾਰਤੀ, ਇਹ ਤੋਂ ਪਤਾ ਲੱਗਦਾ ਇਹਨਾਂ ਦੀ ਬੁੱਧੀ ਕਿੱਡੀ ਸੀ ਆ ਵਿਦਵਾਨਾਂ ਦੀ, ਸਾਡੇ ਵਿਦਵਾਨਾਂ ਦਾ ਵੀ ਦਵਾਲਾ ਨਿਕਲਿਆ ਹੋਇਆ ਹੈ।
ਹਾਂਜੀ,
ਇਹਨਾਂ ਦੀ ਉਂਗਲੀ ਫੜ ਕੇ ਜਿੱਥੇ ਮਰਜ਼ੀ ਲੈ ਜਾਓ, ਦਲ ਦਲ ਚ ਵਾੜ ਦੋ ਜਿੱਥੇ ਮਰਜ਼ੀ, ਅੰਨੇ ਦਾ ਅੰਨੇ ਦੀ ਛੋਟੀ ਫੜ ਕੇ ਕਿਤੇ ਲੈ ਜਾਏ, ਅੱਖਾਂ ਵਾਲਾ ਚਾਹੁੰਦਾ ਹੋਵੇ ਕੋਈ ਸ਼ਰਾਰਤ ਕਰ ਲਈ ਉਹਨੂੰ ਵਿਚਾਰੇ ਨੂੰ ਕੀ ਪਤਾ, ਸਿੱਖਣਾ ਨਹੀਂ ਹੈ ਜੇ ਅੰਨਾ ਦਾ ਸਿੱਖ ਨਹੀਂ ਹੈ, ਜਿਨ੍ਹਾਂ ਨੇ ਗੱਲਾਂ ਮੰਨ ਲਈਆਂ ਸਾਰੀਆਂ ਪ੍ਰਚਾਰ ਕਰਦੇ ਨੇ ਸਿੱਖ ਦੀ, ਸਿੱਖ ਬਣਨ ਦੀ ਕੋਸ਼ਿਸ਼ ਕਰੋ, ਸਮਝੋਗਾ ਕੀ ਹੈ, ਗੁਰਬਾਣੀ ਦਾ ਗਿਆਨ ਹੈ, ਨਹੀਂ ਕਹਿੰਦੇ ਅਸੀਂ ਸਿੱਖ ਹਾਂ। ਉਹੀ ਬਾਹਾਂ ਚਾੜ ਲੈਣਾ ਚਾਹੀਦਾ ਗਈ। ਉਹ ਰਾਮ ਨਾਮ ਸੁਧਾਈ ਹੈ।
ਹਾਂਜੀ, ਇਹ ਅੱਜ ਕੱਲ ਤਾਂ ਹੁਣ ਪ੍ਰਚਾਰ ਇਸ ਗੱਲ ਦਾ ਥੋੜਾ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਇਹ ਕਿਤੇ ਨਾ ਕਿਤੇ ਭੇਦ ਹੈ ਗੱਲ 'ਚ, ਰਾਮ ਨਾਮ ਕਿਉਂ ਲਿਖਿਆ, ਕਿਉਂਕਿ ਰਾਮ ਤਾਂ ਉਸ ਸਮੇਂ ਸੀ ਨਹੀਂ।
ਜੀ ਜੀ, ਪੰਚਾਲੀ, ਹੁਣ ਪੰਚਾਲੀ ਦਾ ਅਰਥ ਕੀ ਹੈ, ਸਵਾਲ ਇਹ ਹੈ। ਪੰਚਾਲੀ ਦਾ ਲਫ਼ਜ਼ੀ ਮਤਲਬ ਕੀ ਹੈ, ਪੰਜ ਪ੍ਰਕਾਰ ਕੀ ਹੈ, ਚਾਲੀ ਜਿਸ ਕੀ, ਪੰਜ ਪ੍ਰਕਾਰ ਦੀ ਚਾਲ ਹੈ ਉਹਦੀ। ਅੱਖਾਂ ਚ ਚਾਲ ਹੋਰ ਹੈ, ਕੰਨਾਂ ਚ ਚਾਲ ਹੋਰ ਹੈ, ਕੰਨਾਂ ਚ ਸੁਣਦੀ ਹੈ, ਅੱਖਾਂ ਚ ਦੇਖਦੀ ਹੈ, ਬਹਿ ਕੇ ਨੱਕ ਚ ਵੜ ਕੇ ਸੁੱਕਦੀ ਹੈ, ਜੀਭ ਤੇ ਬੈਠ ਕੇ ਟੇਸਟ ਲੈਂਦੀ ਹੈ ਖੱਟੇ ਮਿੱਠੇ ਦਾ, ਤੇ ਚਮੜੇ ਦੇ ਵਿੱਚ ਗਰਮ ਸਰਦ ਦਾ ਪਤਾ ਲੱਗਦਾ। ਇਹ ਪੰਜ ਜਿਹੜੇ ਚਾਲੀਆਂ ਨੇ, ਉਹ ਪੰਚਾਲੀ ਉਹਨੂੰ ਕਹਿੰਦੇ ਨੇ। ਇਹਦਾ ਅਰਥ ਹੈ ਚੇਤਨਾ, ਬੁੱਧੀ। ਇਹਨੂੰ ਰਾਮ ਨਾਮ ਦੀ ਸੁਧ ਕਾਲ ਆਉਂਦੀ ਹੈ ਰਾਜ ਸਭਾ ਚ। ਰਾਜ ਸਭਾ ਕਿੱਥੇ ਹੁੰਦੀ ਹੈ, ਜਿੱਥੇ ਹਰ ਬੈਠਾ ਹੈ, ਕੋਈ ਹਰ ਸਮਾਨ ਨਹੀਂ ਰਾਜਾ, ਜਾਂ ਹਿਰਦੇ ਚ ਬੈਠ ਕੇ ਗੁਰਬਾਣੀ ਸੁਣਦੀ ਹੈ, ਫਿਰ ਇਹਨੂੰ ਸੋਚੀ ਆਉਂਦੀ ਹੈ ਬੁੱਧੀ ਨੂੰ। ਆਹ ਗੱਲ ਹੈ, ਜਾਂ ਛੱਡ ਦਿੰਦੀ ਹੈ ਪੰਜੇ ਪ੍ਰਕਾਰ ਦੀ ਚਾਲੀ, ਹਿਰਦੇ ਚ ਬਹਿੰਦੀ ਹੈ ਨਾ, ਗੁਰਬਾਣੀ ਸੁਣਦੀ ਹੈ, ਫਿਰ ਇਹਨੂੰ ਪਤਾ ਲੱਗਦਾ ਅਸਲੀ ਗੱਲ ਕੀ ਹੈ। ਨਹੀਂ ਤਾਂ ਦ੍ਰੋਪਦੀ ਉਹ ਰਹਿੰਦੀ ਹੈ ਪੰਚਾਲੀ, ਜੇ ਉੱਥੇ ਬਹਿੰਦੀ ਹੈ ਫਿਰ ਪਤਾ ਲੱਗਦਾ ਵੀ ਤੇਰਾ ਭਲਾ ਹੋ ਜਾ, ਰਾਮ ਕਿੱਥੇ ਆ ਗਿਆ, ਤੋਂ ਫਿਰ ਸੁਧ ਆ ਜਾਂਦੀ ਹੈ।
ਠੀਕ ਹੈ ਜੀ,
ਰਾਮ ਨਾਮ ਦੀ ਸੁਧ ਕਿੱਥੇ ਆਉਂਦੀ ਹੈ, ਜਿੰਨਾ ਚਿਰ ਸਰੀਰ ਨਾਲ ਜੁੜੀ ਹੋਈ ਹੈ ਰਾਮ ਨਾਮ ਦੀ ਸੋਝੀ ਨਹੀਂ ਆਉਂਦੀ। ਜਿੰਨਾ ਚਿਰ ਅੱਖਾਂ ਨਾਲ ਦੇਖਦੀ ਹੈ, ਕੰਨਾਂ ਨਾਲ ਸੁਣਦੀ ਹੈ, ਬਾਹਰ ਜੁੜੀ ਹੋਈ ਹੈ ਸੰਸਾਰ ਨੂੰ, ਸੋਝੀ ਆ ਨਹੀਂ ਸਕਦੀ। ਜਿਹੜੇ ਸਿੱਖ ਬਾਹਰ ਜੁੜੇ ਨੇ, ਸੋਝੀ ਕਦੇ ਵੀ ਨਹੀਂ ਆਉਣੀ ਉਹਨਾਂ ਨੂੰ, ਉਹਨਾਂ ਨੂੰ ਲੜਾਈ ਦੀ ਸੋਝੀ ਬਥੇਰੀ ਹੈ, ਆਪਸ ਵਿੱਚ ਵੀ ਲੜਨ ਦੀ ਸੋਝੀ ਹੈ, ਲੋਕਾਂ ਨਾਲ ਵੀ ਲੜਨ ਦੀ ਸੋਝੀ ਹੈ। ਮੁਲਕ ਪਿੱਛੇ ਲੜਾ ਲਓ, ਰਾਜ ਪਿੱਛੇ ਲੜਾ ਲਓ, ਬੇਮਤਲਬ ਦਾ ਹੀ ਲੜਾ ਲਓ, ਚਾਹੇ
ਠੀਕ ਹੈ ਜੀ। ਤੇ ਪੰਚਾਲੀ ਦਾ ਕਹਿਣ ਦਾ ਮਤਲਬ ਇਹ ਜਿਹੜੀ ਪੰਜਾਂ ਵਿਕਾਰਾਂ ਨਾਲ ਜੁੜੀ ਹੋਈ ਬੁੱਧੀ ਹੈ ਉਹ ਹੈ ਹਾਂਜੀ?
ਨਹੀਂ ਨਹੀਂ ਨਹੀਂ, ਪੰਜ ਗਿਆਨ ਇੰਦਰੀਆਂ ਨਾਲ ਜੁੜੀ ਹੋਈ ਹੈ ਸਰੀਰ ਨਾਲ।
ਅੱਛਾ ਜੀ,
ਉਹ ਦ੍ਰੋਪਦੀ ਹੈ।
ਅੱਛਾ ਜੀ,
ਹਾਂ, ਸਰੀਰ ਦੇ ਪੰਜੇ ਗਿਆਨ ਇੰਦਰੀਆਂ ਨਾਲ ਜੁੜੀ ਹੋਈ ਹੈ ਪੰਚਾਲੀ।
ਅੱਛਾ,
ਹਾਂ, ਸਰੀਰ ਦੇ ਗਿਆਨ ਇੰਦਰੀਆਂ ਜੁੜ ਕੇ ਵਿਕਾਰ ਪੈਦਾ ਹੋ ਜਾਣਾ ਨਾ, ਫਿਰ ਦੇਖੇ ਉਪਜੇ ਨਹੀਂ ਆਸਾ, ਜੇ ਦੇਖੂ ਵੀ ਆਸਾ ਪੈਦਾ ਹੋ ਜੀ।
ਠੀਕ ਹੈ ਜੀ,
ਜੇ ਜੀਵ ਦੇ ਚੂ ਰਸਾ ਰਸਾ ਚ ਬਾਜੂ ਮਾਇਆ ਦਿਆਂ ਚ ਅੰਦਰ ਸਾ ਚ ਬਾਜੂ, ਇਹ ਰਸਨਾ ਤੂੰ ਆਂਦਾ ਸਰਾਜ ਰਹੀ, ਤੇਰੀ ਪਿਆਸ ਨਾ ਜਾਏ।
ਠੀਕ
ਹੈ ਜੀ, ਸਮਝਾ ਜੀ। ਹਾਂ, ਚਾਲੀ ਦਾ ਅਰਥ ਦ੍ਰੋਪਦੀ ਕਰਕੇ ਦੱਸਤਾ।
ਠੀਕ ਹੈ ਜੀ,
ਇਹ ਵੀ ਕੰਨਾਂ ਨਾਲ ਸੁਣ ਕੇ ਫਸੀ ਹੋ ਇੱਥੇ, ਹੋਰ ਕੀ ਕੀਤਾ। ਹਾਂ, ਪੰਜੇ ਗਿਆਨ ਤੇ ਵੈਰੀ ਨੇ, ਉਲਟੀ ਮਤ ਵੀ ਇਹਨਾਂ ਨਾਲੇ ਆਉਂਦੀ ਹੈ, ਸਿੱਧੀ ਵੀ ਇਹਨਾਂ ਨਾਲੇ ਆਉਂਦੀ ਹੈ, ਉੱਠੀ ਮੱਤ ਵੀ ਇਹਨਾਂ ਨਾਲੇ ਆਉਂਦੀ ਹੈ, ਸਿੱਧੀ ਵੀ ਨਾ, ਚਾਵਲ ਚਾਕੂ ਨਾਲ ਢਿੱਡ ਪਾੜ ਲੋ ਜਾਂ ਸਬਜ਼ੀ ਕੱਟ ਲੋ, ਢਿੱਡ ਕਿਹੜਾ ਨਹੀਂ ਪਾੜਦਾ।